ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਦ ਊਚ ਆਪਾਰ, ਜੋ ਤੁਧ ਸੇਵ ਹੈ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇ बेशुमार अथाह अगणित अतुल ज्यों बुलावो त्यों नानक दास बोले।
गुरु सवारे खालसा जी,
वाहिगुरु जी का खालसा, वाहिगुरु जी की फतेह। आप जी वडभागे हो, जो चौथे पातशाह सोडी सुल्तान धन धन रामदास गुर जिन सिरिया तिने सवारिया पूरी होई करामात आप सिरजन हारे तारिया सिखी अते संगती पार ब्रह्म कर नमस्कारिया। इना वड्याईयां दे अजमतां दे मालक गुरु रामदास पातशाह महाराज जी दे बख्शे होए संस्थान ते श्री हरिमंदर साहब जी दी यात्रा करदे आं, अमृत सरोवर दे इशनान करदे आं, अपने लोक परलोक दे सुख दाते सतगुरु शतर चवर तख दे मालक सतगुरु तन तन श्री गुरु ग्रंथ साहिब पातशाह महाराज जी दे दर्शन दीदार करदियां अपना जन्म सफला कर रहे हो। इस घर की मर्यादा दे अनुसार जिथे आप जी ने अमृत वेले तो बाणी दे मनोहर कीर्तन सरवण किए हैं, अज जो आवाजा इस पोथी परमेशर के थान विचों सानू प्राप्त होया है और इस पावन इतिहासक अस्थान गुरुद्वारा मंजी साहब जी दे अस्थान तो उस पावन श्री मुख वाक दी जो कथा आपां रोज सरवण करदे हां, अज भी जो सतगुरु जी ने पावन श्री मुख वाक तिलंग राग अंदर पंजवें पातशाह शहीदां दे सिरताज बाणी दे बोहित शांति दे पुंज सतगुरु गुरु अर्जन देव पिता महाराज जी दे पवित्र मुख तो उचारण होया जो श्री गुरु ग्रंथ साहिब पातशाह महाराज जी दे 723-24 अंग ते दर्ज है, बख्शिश कीता है, उस दी विचार नाल जुड़िए, अपनिया मन बिरतियां एकागर करो, रसना पवित्र कर दे एक बार, सारे उचारण करो जी सतनाम वाहे गुरु जी।
सतनाम श्री वाहे गुरु साहिब जी, तिलंग घर दूजा महला पंजवा, ਤੁਧ ਬਿਨ ਦੂਜਾ ਨਾਹੀ ਕੋਏ।
ਰਾਗ ਤਿਲੰਗ ਹੈ, ਕਰ ਦੂਜਾ ਹੈ। ਇਹ ਕੀਰਤਨ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਨੇ ਅਗਵਾਨੀ ਬਖਸ਼ੀ ਹੈ। ਬਾਣੀ ਦੇ ਉਚਾਰਨ ਕਰਤਾ ਗੁਰੂ ਅਰਜਨ ਦੇ ਪਿਤਾ ਮਹਾਰਾਜ ਹਨ। ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਤੁਧ ਬਿਨ ਦੂਜਾ ਨਾਹੀ ਕੋਏ। ਪਰਮਾਤਮਾ, ਤੇਰੇ ਤੋਂ ਬਿਨਾਂ ਕੋਈ ਦੂਸਰੀ ਸ਼ਕਤੀ ਨਹੀਂ ਹੈ। ਸ਼ਾਇਦ ਇਹ ਗੱਲ ਸਾਡੇ ਆਪਣੇ ਵਿੱਚ ਬਹੁਤ ਵਿਰੋਧੀ ਪਾਸ ਰੱਖਦੀ ਹੈ। ਅੱਜ ਕੌਣ ਹੈ ਸਾਡੇ ਵਿੱਚ ਜਿਹੜਾ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਜੀਵਨ ਵਿੱਚ ਕੋਈ ਥਾਂ ਨਾ ਦਿੰਦਾ ਹੋਵੇ। ਸੱਚ ਇਹੋ ਹੀ ਨਿਕਲਣਾ ਹੈ ਕਿ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਨੂੰ ਸਾਰਿਆਂ ਤੋਂ ਸੁਣ ਲਵੋਗੇ, ਪਰ ਜਦੋਂ ਜੀਵਨ ਦੇ ਵਿੱਚ ਕਮਾਉਣ ਦੀ ਗੱਲ ਆਉਣੀ ਹੈ, ਜਿਹਨੂੰ ਇੱਕ ਅੰਗਰੇਜ਼ੀ ਦਾ ਸ਼ਬਦ ਸ਼ਾਇਦ ਬੋਲਾਂ ਤਾਂ ਮੈਂ ਆਪਾਂ ਛੇਤੀ ਸਮਝ ਜਾਵਾਂਗੇ, ਪ੍ਰੈਕਟੀਕਲ। ਉੱਥੇ ਅਸੀਂ ਬਹੁਤੇ ਫੇਲ ਹੋ ਜਾਵਾਂਗੇ। ਜਿੱਦਣ ਕਿਤੇ ਗੁਰਮਤਿ ਦੇ ਸੈਂਪਲ ਭਰੇ ਗਏ, ਅਸੀਂ ਸਾਰਿਆਂ ਨੇ ਫੇਲ ਹੋ ਜਾਣਾ। ਕਹਿਣ ਨੂੰ ਹੈ ਕਿ ਪਰਮਾਤਮਾ, ਤੇਰੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਪਰ ਸੱਚ ਇਹ ਹੈ ਕਿ ਪਰਮਾਤਮਾ ਤੱਕ ਤਾਂ ਅਸੀਂ ਪਹੁੰਚਦੇ ਹੀ ਨਹੀਂ। ਪਰ ਉਪਦੇਸ਼ ਇਹੋ ਹੀ ਹੈ, ਉਪਦੇਸ਼ ਵੀ ਇਹ ਹੈ, ਸੱਚ ਵੀ ਇਹ ਹੈ। ਇਹ ਯੂਨੀਵਰਸਲ ਟਰੁੱਥ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਹੀਂ। ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਬਹੁਤ ਸਾਰੇ ਭੁਲੇਖੇ ਅਸੀਂ ਆਪਣੇ ਜੀਵਨ ਵਿੱਚ ਚੁੱਕ ਕੇ ਤੁਰੇ ਫਿਰਦੇ ਹਾਂ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਰੱਬ ਨੂੰ ਤਾਂ ਅਸੀਂ ਮੰਨਦੇ ਹਾਂ, ਸਾਡੇ ਵਰਗੀ ਮਰਿਆਦਾ ਕੌਣ ਮੰਨ ਸਕਦਾ, ਸਾਡੇ ਵਰਗੀ ਦ੍ਰਿੜਤਾ ਪਰਪੱਕਤਾ ਕਿਹਦੇ ਵਿੱਚ ਹੋ ਸਕਦੀ ਹੈ। ਅਗਰ ਥਿਊਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਕੋਈ ਮਨੁੱਖ ਗੁਰਦੁਆਰੇ ਆਇਆ, ਅਗਰ ਉਹਦੇ ਨਾਲ ਕੋਈ ਮਿਸਬਿਹੇਵ ਹੋਇਆ, ਉਹਦੇ ਨਾਲ ਕੋਈ ਮਾੜਾ ਵਰਤਾਰਾ ਹੋਇਆ, ਉਹਦੇ ਵਿੱਚ ਕਸੂਰ ਗ੍ਰੰਥੀ ਸਿੰਘ ਦਾ ਹੋ ਸਕਦਾ, ਸੇਵਾਦਾਰ ਸਿੰਘ ਦਾ ਹੋ ਸਕਦਾ, ਉੱਥੋਂ ਦੀ ਮੈਨੇਜਮੈਂਟ ਦੇ ਸੇਵਾਦਾਰਾਂ ਦਾ ਹੋ ਸਕਦਾ, ਮਰਿਆਦਾ ਦਾ ਨਹੀਂ ਹੈਗਾ। ਸਾਡੇ ਇਸ ਘਰ ਦੀ ਮਰਿਆਦਾ ਕਦੇ ਕਿਸੇ ਦੇ ਨਾਲ ਅਸੀਂ ਗਲਤ ਵਰਤਾਓ ਕਰੀਏ, ਇਹ ਸਾਨੂੰ ਇਜਾਜ਼ਤ ਹੀ ਨਹੀਂ ਦਿੰਦੀ। ਇਹ ਵਿਧੀ ਵਿਧਾਨ ਹੀ ਨਹੀਂ ਹੈਗਾ ਕਿ ਤੁਸੀਂ ਗੁਰਦੁਆਰੇ ਵਿੱਚ ਆਏ, ਕਿਸੇ ਦੀ ਬੇਇੱਜ਼ਤੀ ਕਰੋ, ਕਿਸੇ ਦਾ ਅਪਮਾਨ ਕਰੋ। ਹਾਲਾਂਕਿ ਨਿੱਜੀ ਕਿਹੜ ਕੱਢਣ ਵਾਸਤੇ ਜਾਂ ਸਸਤੀ ਸ਼ੋਹਰਤ ਵਾਸਤੇ ਅਸੀਂ ਕੋਈ ਥਾਂ ਨਹੀਂ ਬਖਸ਼ਿਆ ਜਿੱਥੇ ਕੋਈ ਐਸੀ ਕਰਮ ਕਰਤੂਤ ਅਸੀਂ ਨਾ ਕੀਤੀ ਹੋਵੇ। ਪਰ ਸੱਚ ਇਹ ਹੈ ਕਿ ਸੱਚੇ ਪਾਤਸ਼ਾਹ ਦੇ ਜਿੱਥੇ ਜਿੱਥੇ ਦਰਬਾਰ ਬਣੇ ਨੇ, ਉਹਨਾਂ ਦਰਬਾਰਾਂ ਦੇ ਅਸਥਾਨਾਂ ਦੇ ਉੱਪਰ ਜਿੱਥੋਂ ਬਾਹਰੋਂ ਸੜਕ ਤੋਂ ਅਸੀਂ ਅੰਦਰ ਹੁੰਦੇ ਹਾਂ ਨਾ, ਉੱਥੋਂ ਲੈ ਕੇ ਅੰਦਰ ਮੱਥਾ ਟੇਕਣ ਪਰਿਕਰਮਾ ਕਰਨ ਤੱਕ ਕੋਈ ਵਿਧੀ ਵਿਧਾਨ ਐਸਾ ਨਹੀਂ ਹੈਗਾ ਕਿ ਅਸੀਂ ਕਿਸੇ ਮਨੁੱਖ ਨੂੰ ਅਪਮਾਨਿਤ ਕਰ ਸਕੀਏ, ਕਿਸੇ ਦਾ ਤਿਰਸਕਾਰ ਕਰ ਸਕੀਏ, ਕਿਸੇ ਦੇ ਲਈ ਅਸੀਂ ਕੋਈ ਐਸਾ ਵਿਹਾਰ ਕਰ ਸਕੀਏ ਕਿ ਜਿਹਦੇ ਨਾਲ ਉਸ ਮਨੁੱਖ ਦੇ ਮਾਣ ਸਨਮਾਨ ਨੂੰ ਕੋਈ ਠੇਸ ਲੱਗੇ। ਇਹ ਸਾਡੀ ਮਰਿਆਦਾ 'ਚ ਨਹੀਂ ਹੈਗਾ, ਇਹ ਮੇਰੇ ਵਰਗੇ ਕਿਸੇ ਬੰਦੇ ਦੇ ਆਪ ਹੁਦਰੇ ਕਰਮਾਂ ਦੇ ਵਿੱਚ ਇਹ ਗੱਲਾਂ ਸ਼ਾਮਿਲ ਹੋ ਸਕਦੀਆਂ ਨੇ। ਸੋ ਅਗਰ ਸਾਨੂੰ ਇੱਕ ਗੱਲ ਸਮਝ ਆ ਜਾਏ ਕਿ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਇੱਕੋ ਹੀ ਪਰਮਾਤਮਾ ਹੈ। ਹੁਣ ਪਹਿਲਾਂ ਇਹ ਮੰਨ ਲਈਏ ਕਿ ਪਰਮਾਤਮਾ ਇੱਕ ਹੈ, ਫਿਰ ਇਹ ਵੀ ਮੰਨ ਲਈਏ ਕਿ ਪਰਮਾਤਮਾ ਇੱਕ ਥਾਂ 'ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਵਿੱਚ ਹੈ, ਸਾਰੀਆਂ ਥਾਵਾਂ ਵਿੱਚ ਤੋਂ ਵੀ ਅੱਗੇ ਉਹ ਸਾਰੇ ਜੀਵਾਂ ਵਿੱਚ ਵੀ ਹੈ। ਤਾਂ ਹੀ ਸਾਨੂੰ ਇਹ ਗੱਲ ਸਮਝਾਈ ਗਈ ਸੀ ਨਾ ਕਿ ਜੋ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਢਾਹੇ ਕਹੀਂ ਦਾ, ਕਦੇ ਕਿਸੇ ਦਾ ਦਿਲ ਨਾ ਤੋੜੀ। ਜੇ ਤੂੰ ਰੱਬ ਨੂੰ ਮਨਾਉਣਾ ਚਾਹੁੰਦਾ, ਜੇ ਰੱਬ ਨੂੰ ਮੰਨਣਾ ਚਾਹੁੰਦਾ, ਤਾਂ ਜੇ ਉੱਦਾਂ ਹੀ ਕੋਈ ਸ਼ਰ੍ਹਾਂ ਦੀ ਰੱਸੀ ਗਲ ਵਿੱਚ ਪਾ ਕੇ ਤੁਰਿਆ ਫਿਰਦਾ, ਤਾਂ ਉਹਦਾ ਤਾਂ ਭਾਈ ਕੀ ਕਥਨ ਹੋ ਸਕਦਾ। ਹਾਂਜੀ,
ਤੂੰ ਕਰਤਾਰ ਕਰੈ ਸੋ ਹੋਏ।
ਪਹਿਲੀ ਗੱਲ ਇਹ ਮੰਨਣੀ ਕਿ ਰੱਬ ਇੱਕ ਹੈ, ਦੂਜੀ ਗੱਲ ਇਹ ਮੰਨਣੀ ਕਿ ਤੂੰ ਕਰਤਾਰ ਕਰੈ ਸੋ ਹੋਏ। ਕੇਵਲ ਉਸ ਨੂੰ ਕਰਤਾ ਪੁਰਖ ਨਹੀਂ ਮੰਨਣਾ, ਕਰਤਾ ਪੁਰਖ ਤੋਂ ਅੱਗੇ ਇਹ ਵੀ ਮੰਨਣਾ ਹੈ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਹੁੰਦਾ ਹੈ, ਵਾਪਰਦਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਕਰਨ ਵਾਲਾ ਵੀ ਉਹੀ ਹੈ, ਉਹਦਾ ਕੀਤਾ ਹੀ ਹੁੰਦਾ, ਉਹਦੇ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਕਰਤਾ ਪੁਰਖ ਵੀ ਉਹ ਹੈ, ਔਰ ਜੋ ਕੁਝ ਹੋਇਆ ਇਹ ਉਸ ਮਾਲਕ ਦੀ, ਪ੍ਰਭੂ ਦੀ ਮਰਜ਼ੀ ਵਿੱਚ ਹੋਇਆ। ਬਸ ਹਮੇਸ਼ਾ ਬੇਨਤੀ ਕਰਕੇ ਜਾਂਦਾ ਕਿ ਜੇ ਭਾਣੇ ਦੀ ਕਥਾ ਸੁਣਨੀ ਹੈ ਤਾਂ ਫਿਰ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਦੇ ਜੀਵਨ ਤੋਂ ਸੁਣੋ। ਤੱਤੀ ਤਵੀ 'ਤੇ ਬੈਠੇ ਨੇ, ਤੱਤਾ ਰੇਤਾ ਸੀਸ ਵਿੱਚ ਪਾਇਆ ਜਾ ਰਿਹਾ, ਅਤੇ ਬਿਲਕੁਲ ਨਹੀਂ ਆਖਿਆ ਕਿ ਇਹਦੇ ਵਿੱਚ ਚੰਦੂ ਜਾਂ ਇਹਦੇ ਵਿੱਚ ਜਹਾਂਗੀਰ ਜਾਂ ਇਹਦੇ ਵਿੱਚ ਉਸ ਵੇਲੇ ਦੇ ਹੋਰ ਹਾਕਮ ਜਿਹੜੇ ਨੇ, ਇਹ ਉਹਨਾਂ ਦੀ ਕੋਈ ਕਾਰਸਤਾਨੀ ਹੈ। ਆਖਿਆ ਨਹੀਂ, ਪਰਮਾਤਮਾ ਇਹ ਵੀ ਤੇਰਾ ਕੀਤਾ ਹੋਇਆ, ਇਹ ਠੀਕ ਹੈ ਕਿ ਇਹ ਪਾਪ ਉਹਨਾਂ ਦੇ ਮੱਥੇ ਲੱਗ ਗਿਆ। ਗੁਰੂ ਕਲਗੀਧਰ ਪਿਤਾ ਦੀ ਬਾਣੀ ਪੜ੍ਹੀਏ, ਗੁਰੂ ਤੇਗ ਬਹਾਦਰ ਪਿਤਾ ਸ਼ਹੀਦ ਹੁੰਦੇ ਨੇ ਜਾ ਕੇ ਚਾਂਦਨੀ ਦੇ ਚੌਂਕ ਵਿੱਚ, ਅਤੇ ਸਤਿਗੁਰਾਂ ਨੇ ਕੀ ਬਚਨ ਆਖੇ, ਆਖਿਆ ਠੀਕਰ ਫੋਰ ਦਲੀਸ ਸਿਰ। ਅਖੀਰ ਇਸ ਸਰੀਰ ਰੂਪੀ ਠੀਕਰੇ ਨੇ ਭਾਈ ਭੱਜਣਾ ਤੇ ਸੀ, ਪਰ ਇਹ ਦੋਸ਼ ਉਹਨਾਂ ਦੇ ਸਿਰ ਆਇਦ ਹੋ ਗਿਆ। ਗੁਰੂ ਅਰਜਨ ਦੇ ਪਿਤਾ ਮਹਾਰਾਜ ਨੂੰ ਮੈਂ ਪਹਿਲਾਂ ਵੀ ਬੇਨਤੀ ਕਰਕੇ ਗਿਆ ਕਿ ਕਦੇ ਮਨ ਵਿੱਚ ਇਹ ਗੱਲ ਲੈ ਕੇ ਨਹੀਂ ਆਉਣੀ ਕਿ ਕੀ ਚੰਦੂ ਦੀ ਤਾਕਤ ਬਹੁਤੀ ਸੀ ਗੁਰੂ ਅਰਜਨ ਸਾਹਿਬ ਨਾਲੋਂ, ਕਿ ਜਹਾਂਗੀਰ ਦੀ ਸ਼ਕਤੀ ਵੱਡੀ ਸੀ। ਨਹੀਂ ਭਾਈ, ਉਹਨਾਂ ਦੀ ਕੀ ਮਜਾਲ ਸੀ, ਜੇ ਸਤਿਗੁਰੂ ਪਿਤਾ ਚਾਹੁੰਦੇ ਤਾਂ ਕੀ ਉਹ ਲੱਕੜਾਂ ਵੀ ਇਕੱਠੀਆਂ ਕਰ ਸਕਦੇ ਜਾਂ ਉਹ ਕੋਈ ਕੜਾਈ ਵੀ ਮੰਗਵਾ ਸਕਦੇ। ਇਹ ਪ੍ਰਤੱਖ ਹਰ ਦੇ ਸਾਹਮਣੇ ਉਹ ਕੀ ਨੇ, ਕੁਛ ਵੀ ਨਹੀਂ। ਪਰ ਸਤਿਗੁਰੂ ਜੀ ਨੇ ਸਾਨੂੰ ਇੱਕ ਗੱਲ ਸਮਝਾਈ ਹੈ, ਤੱਤੀ ਤਵੀ 'ਤੇ ਬੈਠ ਕੇ ਸਮਝਾਈ ਹੈ, ਤੱਤਾ ਰੇਤਾ ਸੀਸ ਵਿੱਚ ਪਵਾ ਕੇ ਸਮਝਾਈ ਹੈ ਕਿ ਇਹ ਕੀ ਹੈ। ਕਹਿੰਦੇ ਤੇਰਾ ਕੀਆ ਮਿੱਠਾ ਲੱਗ, ਇਹ ਵੀ ਤੇਰਾ ਕੀਤਾ ਹੋਇਆ। ਤੂੰ ਨਾ ਚਾਹਵੇਂ ਤਾਂ ਕੌਣ ਕੜਾਈਆਂ ਇਕੱਠੀਆਂ ਕਰ ਸਕਦਾ, ਕੌਣ ਭੱਠੀਆਂ ਪੁੱਟ ਸਕਦਾ, ਕੌਣ ਲੱਕੜਾਂ ਲਿਆ ਸਕਦਾ, ਕੌਣ ਅੱਗ ਬਾਲ ਸਕਦਾ, ਕਿਹਦੀ ਹਿੰਮਤ ਹੈ, ਕੌਣ ਕੜਛੇ ਭਰ ਕੇ ਸੀਸ ਵਿੱਚ ਪਾ ਸਕਦਾ। ਨਹੀਂ, ਇਹ ਵੀ ਤੇਰੀ ਰਜ਼ਾ ਹੈ, ਇਹ ਤੇਰਾ ਹੁਕਮ ਹੈ। ਇਹ ਸਾਨੂੰ ਇੱਕ ਮਰਿਆਦਾ ਬੰਨ੍ਹ ਕੇ ਦੇਣੀ ਸੀ, ਉਹਨਾਂ ਨੇ ਦੱਸਣਾ ਸੀ ਕਿ ਇਸ ਤਰ੍ਹਾਂ ਦੇ ਵੀ ਦੁਨੀਆਂ ਦੇ ਵਿੱਚ ਪਾਪੀ ਹੋ ਸਕਦੇ ਨੇ, ਅਤੇ ਤੁਹਾਨੂੰ ਇਸ ਤਰ੍ਹਾਂ ਦੇ ਧਰਮੀ ਬਣਨਾ ਪਵੇਗਾ ਭਾਈ। ਹਾਂਜੀ,
ਜੋ ਤੇਰਾ ਜੋਰ ਤੇਰੀ ਮਨ ਟੇਕ।
ਪਰਮਾਤਮਾ ਜੋਰ ਤੇਰਾ ਹੈ, ਸ਼ਕਤੀ ਤੇਰੀ ਹੈ, ਟੇਕ ਸਹਾਰਾ ਤੇਰਾ, ਤੇਰੇ ਬਿਨਾਂ ਕਿਸੇ ਦੀ ਤਾਕਤ ਨਹੀਂ, ਤੇਰੇ ਤੋਂ ਬਿਨਾਂ ਕਿਸੇ ਦਾ ਆਸਰਾ ਜੀਵਨ ਵਿੱਚ ਨਹੀਂ ਲੈਣਾ। ਹਾਂਜੀ,
ਸਦਾ ਸਦਾ ਜਪ ਨਾਨਕ ਏਕ।
ਇਸ ਕਰਕੇ ਜਦੋਂ ਵੀ ਉੱਠਣਾ ਹੈ, ਬੈਠਣਾ ਹੈ, ਸੌਣਾ ਹੈ, ਜਾਗਣਾ ਹੈ, ਕੇਵਲ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਹੈ। ਇੱਕ ਪਰਮਾਤਮਾ ਤੋਂ ਬਿਨਾਂ
ਕਿਸੇ ਦੂਜੇ ਨੂੰ ਆਪਣੇ ਧਿਆਨ ਵਿੱਚ ਲੈ ਕੇ ਨਹੀਂ ਆਉਣਾ। ਜੇ ਗੁਰੂ ਰਾਮਦਾਸ ਪਿਤਾ ਮਹਾਰਾਜ ਹੁਕਮ ਕਰਦੇ ਨੇ ਨਾ ਕਿ ਜਪ ਮਨ ਸਤਨਾਮ ਸਦਾ ਸਤਨਾਮ, ਇਹ ਮਰਿਆਦਾ ਹੈ, ਇਹ ਸਿਧਾਂਤ ਹੈ, ਜਾਂ ਇਉਂ ਕਹਿ ਲਈਏ ਸਾਚੀ ਇਹ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਪਹਿਲਾਂ ਸੀ ਭਾਈ ਨਹੀਂ, ਬਾਅਦ ਵਿੱਚ ਹੋਏਗਾ ਨਹੀਂ ਭਾਈ, ਇੱਕ ਪਰਮਾਤਮਾ ਹੀ ਹੈ। ਇਸ ਕਰਕੇ ਸਦਾ ਉਸ ਮਾਲਕ ਪਰਮਾਤਮਾ ਨੂੰ ਸਿਮਰੋ। ਹਾਂਜੀ,
ਸਭ ਉੱਪਰ ਪਾਰ ਬ੍ਰਹਮ ਦਾਤਾਰ,
ਸਾਰਿਆਂ ਦੇ ਉੱਪਰ ਦਾਤਾ ਕੌਣ ਹੈ? ਅੱਜ ਮੈਨੂੰ ਲੱਗਦਾ ਕਿ ਮੈਨੂੰ ਕੋਈ ਇਹ ਆਦਮੀ ਵਸਤੂ ਦਿੰਦਾ, ਕੋਈ ਉਹ ਆਦਮੀ ਵਸਤੂ ਦਿੰਦਾ, ਪਰ ਸਾਰਿਆਂ ਦੇ ਉੱਪਰ ਵੱਡਾ ਦਾਤਾ ਕੌਣ ਹੈ? ਉਹਦੇ ਦਿੱਤੇ ਚੋਂ ਦੇਣ ਵਾਲੀ ਤਾਂ ਬੜੀ ਦੁਨੀਆ ਹੈ, ਜਿਹੜੀ ਪਾਤਸ਼ਾਹ ਦੇ ਦਰਬਾਰ ਵਿੱਚ ਦੁੱਖ ਭੰਜਣੀ ਬੇਰ ਹੈ। ਅਸੀਂ ਉੱਥੇ ਸਿਰਫ ਇਸ਼ਨਾਨ ਕਰਦੇ ਹਾਂ, ਉੱਥੇ ਇੱਕ ਇਤਿਹਾਸ ਦਾ ਬੋਰਡ ਲੱਗਿਆ ਹੋਇਆ, ਉਹਨੂੰ ਵੀ ਪੜ੍ਹਨ ਦੀ ਲੋੜ ਹੈ। ਪੜ੍ਹਨ ਤੋਂ ਬਾਅਦ ਇਸ਼ਨਾਨ ਕਰੋਗੇ, ਜੀਵਨ ਵਿੱਚ ਮਹੱਤਵ ਬਦਲ ਜਾਏਗਾ। ਉਸ ਇਸ਼ਨਾਨ ਦਾ ਭਾਵ ਤੁਹਾਨੂੰ ਸਮਝ ਆ ਜਾਏਗਾ ਕਿ ਇੱਥੇ ਇਸ਼ਨਾਨ ਕਰਨ ਦਾ ਅਰਥ ਇਹ ਹੈ ਕਿ ਬੀਬੀ ਰਜਨੀ ਵਾਂਗ ਕਦੇ ਕਿਸੇ ਦੂਜੇ ਨੂੰ ਦਾਤਾ ਨਾ ਮੰਨਿਓ। ਉਸ ਬੀਬੀ ਨੇ ਆਪਣੀਆਂ ਭੈਣਾਂ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਤਾਂ ਰੱਬ ਦਿੰਦਾ, ਅਤੇ ਭੈਣਾਂ ਕਹਿੰਦੀਆਂ ਸੀ ਵੀ ਪਿਤਾ ਜੀ ਨਹੀਂ ਦਿੰਦੇ, ਅਤੇ ਉਸ ਬੱਚੀ ਨੇ ਆਖਿਆ ਸੀ ਨਹੀਂ, ਅਤੇ ਭੈਣਾਂ ਨੇ ਪਿਤਾ ਨੂੰ ਕਹਿ ਦਿੱਤਾ ਵੀ ਰਜਨੀ ਤਾਂ ਕਹਿੰਦੀ ਹੈ ਵੀ ਮੈਨੂੰ ਰੱਬ ਦਿੰਦਾ, ਪਿਓ ਨੇ ਕਿਹਾ ਵੀ ਮੈਂ ਹੀ ਪੁੱਛ ਲੈਣਾ। ਉਹਨੇ ਪੁੱਛ ਲਿਆ ਵੀ ਕਿਉਂ ਕੁੜੀਏ ਤੈਨੂੰ ਕੌਣ ਦਿੰਦਾ? ਆਖਿਆ ਪਿਤਾ ਜੀ ਰੱਬ ਦਿੰਦਾ, ਮੈਂ ਨਹੀਂ ਦਿੰਦਾ। ਨਹੀਂ ਪਿਤਾ ਜੀ, ਪਿਤਾ ਇਤਨਾ ਕਰੋਪ ਹੋਇਆ, ਐਸਾ ਹਰਨਾਕਸ਼ ਦਾ ਰੂਪ ਉਸਨੇ ਧਾਰਿਆ ਕਿ ਇੱਕ ਕੁਸ਼ਟ ਰੋਗੀ ਲੱਭਿਆ ਅਤੇ ਉਹਦੇ ਨਾਲ ਵਿਆਹ ਕਰ ਦਿੱਤਾ, ਕਹਿਣ ਲੱਗਾ ਜਾ ਫਿਰ ਉਹਦੇ ਕੋਲੋਂ ਲੈ ਲੈ। ਹੁਣ ਉਸ ਬੱਚੀ ਨੇ ਇਹ ਵੀ ਉਸ ਮਾਲਕ ਦੀ ਦਾਤ ਮੰਨੀ। ਵੇਖੋ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਚੰਗੇ ਨੂੰ ਚੰਗਾ ਕਰਕੇ ਮੰਨਦੇ ਹਾਂ ਜਿਹੜਾ ਸਾਨੂੰ ਸੂਟ ਕਰਦਾ, ਪਰ ਜਿਹੜਾ ਸਾਨੂੰ ਨਾ ਸੂਟ ਕਰੇ ਨਾ ਭਾਵੇ, ਫਿਰ ਉਹਨੂੰ ਉੱਥੇ ਅਸੀਂ ਰੱਬ ਨੂੰ ਅਤੇ ਉਸ ਕੀਤੇ ਨੂੰ ਵੀ ਚੰਗਾ ਕਰਕੇ ਨਹੀਂ ਮੰਨਦੇ। ਜਿਹੜਾ ਆਸਾ ਕੀ ਵਾਰ ਦਾ ਇਹ ਪਾਠ ਹੈ ਨਾ ਕਿ ਚੰਗੇ ਚੰਗਾ ਕਰ ਮੰਨੈ, ਮੰਦਾ ਮੰਦਾ ਹੋਏ ਨਹੀਂ, ਇੱਦਾਂ ਇੱਦਾਂ ਸੇਵਕ ਨਹੀਂ ਬਣਦਾ ਵੀ ਚੰਗੇ ਨੂੰ ਚੰਗਾ ਕਵੋ ਮਾੜੇ ਨੂੰ ਮਾੜਾ ਕਵੋ, ਨਹੀਂ, ਉਹਦੇ ਹਰ ਕੀਤੇ ਨੂੰ ਚੰਗਾ ਕਹਿਣਾ, ਉਹਦੀ ਹਰ ਰਜਾ ਦੇ ਵਿੱਚ ਰਾਜੀ ਰਹਿਣਾ, ਉਹ ਜੋ ਕੁਝ ਵੀ ਕਰਦਾ। ਹੁਣ ਇਹ ਇੱਕ ਪੰਕਤੀ ਹੈ, ਸਭ ਥਾਵਾਂ ਤੇ ਲਿਖੀ ਹੋਈ ਹੈ, ਇਹ ਭੇਦਾ ਤੇਰੀ ਦਤਾਰ। ਮੈਂ ਤੇ ਕਈ ਵਾਰੀ ਬੜੇ ਸਧਾਰਨ ਜੇ ਰੂਪ ਵਿੱਚ ਬੇਨਤੀ ਕਰਦਾ ਹੁੰਦਾ ਵੀ ਕਾਰ ਦੇ ਮਗਰ ਲਿਖਿਆ ਇਹ ਭੇਦਾ ਤੇਰੀ ਦਤਾਰ, ਉਹਨੂੰ ਕਹੋ ਵੀ ਪੂਰੀ ਪੰਕਤੀ ਲਿਖ, ਅੱਧੀ ਕਿਉਂ ਲਿਖਦਾ, ਪੂਰੀ ਲਿਖ। ਇੱਕ ਨਾ ਦੁੱਖ ਭੂਖ ਸੱਦ ਮਾਰ, ਉਹਦੇ 'ਚ ਚਾਰ ਟਾਇਰਾਂ ਵਾਲੀ ਕਾਰ ਦਾ ਤਾਂ ਜ਼ਿਕਰ ਹੀ ਨਹੀਂ ਹੈਗਾ। ਤੂੰ ਆਪਣੀ ਅਕਲ ਮੁਤਾਬਕ ਗੁਰਬਾਣੀ ਦੇ ਅਨਰਥ ਕਿਉਂ ਕਰਦਾ? ਉਸ ਪੰਕਤੀ ਦਾ ਅਰਥ ਹੈ ਕਿ ਇੱਕ ਉਹ ਨੇ ਜਿਨ੍ਹਾਂ ਨੂੰ ਦੁੱਖ ਮਿਲਿਆ, ਜਿਨ੍ਹਾਂ ਨੂੰ ਭੁੱਖ ਮਿਲੀ ਹੈ, ਜਿਨ੍ਹਾਂ ਨੂੰ ਮਾਰ ਮਿਲੀ ਜ਼ਿੰਦਗੀ ਵਿੱਚ, ਪਰਮਾਤਮਾ ਇਹ ਵੀ ਤੇਰੀ ਦਾਤ ਹੈ। ਸਾਰੀ ਜ਼ਿੰਦਗੀ ਦੁੱਖ ਮਿਲਿਆ, ਸਾਰੀ ਜ਼ਿੰਦਗੀ ਭੁੱਖ ਮਿਲੀ ਹੈ, ਸਾਰੀ ਜ਼ਿੰਦਗੀ ਮਾਰ ਖਾਧੀ ਹੈ, ਇਹ ਵੀ ਤੇਰੀ ਦਾਤ ਹੈ। ਹੁਣ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ, ਇਹ ਦੋਵੇਂ ਉਹਦੀਆਂ ਹੀ ਦਾਤਾਂ ਨੇ। ਇਹ ਨਿਰ ਧਨ ਸਰ ਧਨ ਦੋਨੋਂ ਭਾਈ, ਅਮੀਰ ਗਰੀਬ ਸਭ ਉਹਦੀਆਂ ਹੀ ਦਾਤਾਂ ਨੇ। ਇਹ ਉਹਦੀ ਬਖਸ਼ਿਸ਼ ਇੱਦਾਂ ਕਰਕੇ ਮੰਨਣੀ ਹੈ ਕਿ ਉਸ ਪ੍ਰਭੂ ਪਰਮਾਤਮਾ ਨੂੰ ਇਹ ਮੰਨਣਾ ਕਿ ਸਾਰਿਆਂ ਤੋਂ ਵੱਡਾ ਦਾਤਾ ਕੌਣ ਹੈ? ਉਹ ਪਰਮਾਤਮਾ ਹੈ। ਹੁਣ ਬੀਬੀ ਰਜਨੀ ਨੂੰ ਘਰੋਂ ਕੱਢ ਦਿੱਤਾ ਗਿਆ, ਉਸ ਬੱਚੀ ਨੇ ਉਸ ਕੋਹੜੀ ਨੂੰ, ਕੁਸ਼ਟ ਰੋਗੀ ਨੂੰ ਆਪਣਾ ਭਾਗ ਮੰਨਿਆ, ਟੋਕਰੀ ਵਿੱਚ ਪਾ ਕੇ ਤੁਰ ਪਈ। ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਸ਼ਾਇਦ ਉਸ ਬੱਚੀ ਦਾ ਧਰਮ ਏਡਾ ਵੱਡਾ ਨਾ ਹੁੰਦਾ ਤੇ ਜਿਸ ਦਿਨ ਇਸ ਸਥਾਨ ਤੇ ਆ ਕੇ ਕਰਾਮਾਤ ਵਰਤਦੀ ਹੈ ਕਿ ਟੋਕਰੀ ਖਾਲੀ ਹੈ, ਇੱਕ ਨੌਜਵਾਨ ਉਸ ਬੱਚੀ ਨੂੰ ਕਹਿੰਦਾ ਕਿ ਆ ਭਾਗਾਂ ਵਾਲੀਏ, ਮੈਂ ਕਦੋਂ ਦਾ ਬੈਠਾ ਉਡੀਕ ਰਿਹਾ, ਤੂੰ ਬੜੀ ਦੇਰ ਲਾ ਦਿੱਤੀ ਹੈ। ਤੇ ਬੀਬੀ ਰਜਨੀ ਪੁੱਛਦੀ ਹੈ ਵੀ ਤੂੰ ਕੌਣ ਹੈ? ਕਹਿੰਦਾ ਵੀ ਮੈਂ ਤੇਰਾ ਪਤੀ ਹਾਂ, ਹੋਰ ਕੌਣ ਆ? ਕਹਿੰਦੀ ਨਹੀਂ, ਉਹ ਕੁਸ਼ਟ ਰੋਗੀ ਹੈ। ਫਿਰ ਉਹਨੇ ਦੱਸਿਆ ਕਿ ਮੈਂ ਇੱਥੇ ਇਸ਼ਨਾਨ ਕੀਤਾ, ਮੈਂ ਇੱਥੋਂ ਠੀਕ ਹੋਇਆ। ਉਸ ਬੱਚੀ ਨੇ ਵਿਸ਼ਵਾਸ ਨਹੀਂ ਕੀਤਾ। ਇਹ ਫੈਸਲਾ ਸਤਿਗੁਰਾਂ ਤੋਂ ਕਰਾਇਆ ਉਸਨੇ ਕਿ ਸਤਿਗੁਰੂ ਇਹ ਠੀਕ ਹੈ, ਇਹੋ ਹੀ ਮੇਰਾ ਪਤੀ ਹੈ। ਤੇ ਸ਼ਾਇਦ ਏਡੀ ਭਗਤੀ ਵਾਲੀ ਨਾ ਆਉਂਦੀ ਤਾਂ ਉਹਨੇ ਵੀ ਕਹਿਣਾ ਸੀ ਚੱਲ ਚੱਲੀਏ ਆਪਾਂ, ਮੈਂ ਕੋਹੜੀ ਤੋਂ ਕੀ ਲੈਣਾ, ਸ਼ੁਗਰ ਹੈ, ਖਹਿੜਾ ਛੁੱਟਿਆ। ਇਕੱਲਾ ਇਸ਼ਨਾਨ ਕੀਤਿਆਂ ਗੱਲ ਨਹੀਂ ਬਣੀ, ਏਡਾ ਵੱਡਾ ਸਤ, ਏਡਾ ਵੱਡਾ ਸੰਤੋਖ, ਏਡਾ ਵੱਡਾ ਭਰੋਸਾ ਜਿਸ ਵਿਅਕਤੀ ਦੇ ਵੀ ਜੀਵਨ ਵਿੱਚ ਆਏਗਾ, ਇਹ ਦੁੱਖ ਭੰਜਣੀ ਅਸਥਾਨ ਤੋਂ ਉਹਨੂੰ ਉਹੀ ਬਖਸ਼ਿਸ਼ਾਂ ਮਿਲਣਗੀਆਂ ਜਿਹੜੀਆਂ ਬੀਬੀ ਰਜਨੀ ਨੂੰ ਮਿਲੀਆਂ ਸੀ। ਤੇ ਜੇ ਭਾਈ ਸਤ ਵੀ ਕੋਈ ਨਹੀਂ, ਸੰਤੋਖ ਵੀ ਕੋਈ ਨਹੀਂ, ਭਰੋਸਾ ਵੀ ਕੋਈ ਨਹੀਂ, ਤੇ ਜਿੰਨੇ ਮਰਜ਼ੀ ਚੁੱਭੇ ਮਾਰ ਲਓ। ਉਹ ਇਤਿਹਾਸ ਵੀ ਤਾਂ ਸੁਣੋ ਨਾ, ਉਸ ਬੀਬੀ ਰਜਨੀ ਦੇ ਗੱਲ ਭਰੋਸੇ ਦੀ ਹੈ, ਗੱਲ ਉਹਦੇ ਵਿਸ਼ਵਾਸ ਦੀ ਹੈ, ਤਾਂ ਇਹ ਕਰਾਮਾਤ ਵਰਤਦੀ ਹੈ। ਕਿਉਂਕਿ ਉਹ ਮੰਨਦੀ ਹੈ ਕਿ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਉਹ ਆਪਣੇ ਪਿਤਾ ਤੋਂ ਵੀ ਉੱਪਰ ਪਰਮਾਤਮਾ ਨੂੰ ਦਾਤਾ ਕਰਕੇ ਮੰਨਦੀ ਹੈ। ਹਾਂਜੀ,
ਤੇਰੀ ਟੇਕ ਤੇਰਾ ਆਧਾਰ,
ਪਰਮਾਤਮਾ ਆਸਰਾ ਤੇਰਾ ਹੈ, ਸਹਾਰਾ ਤੇਰਾ ਹੈ, ਮੇਰੇ ਲਈ ਸਭ ਸ਼ਕਤੀ ਦਾ ਮਾਲਕ ਤੂੰ ਹੈ। ਹਾਂਜੀ,
ਰਹਾਉ ਹੈ ਤੂੰ ਹੈ ਤੂੰ ਹੋਵਨ ਹਾਰ,
ਹੈਗਾ ਵੀ ਤੂੰ ਹੈ, ਹੋਵੇਂਗਾ ਵੀ ਤੂੰ, ਤੇਰੇ ਬਿਨਾਂ ਕੋਈ ਦੂਸਰਾ ਨਹੀਂ ਹੈ, ਤੁਧ ਬਿਨ ਦੂਜਾ ਨਾ ਹੀ ਕੋਏ। ਹਾਂਜੀ,
ਅਗਮ ਅਗਾਧ ਊਚ ਆਪਾਰ,
ਅਗਮ ਵੀ ਤੂੰ ਹੈ, ਪਹੁੰਚ ਤੋਂ ਪਰੇ, ਡੂੰਘਾ ਵੀ ਤੂੰ ਹੈ, ਔਰ ਉਹ ਵੀ ਤੂੰ ਹੈ ਜਿਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਪਰਮਾਤਮਾ, ਉਹ ਤੂੰ ਹੀ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੋਂ ਵੀ ਹੋਵੇਗਾ। ਹਾਂਜੀ,
ਜੋ ਤੁਧ ਸੇਵਾ ਹੈ ਤਿੰਨ ਭਉ ਦੁੱਖ ਨਾਹੇ,
ਜਿਹੜੇ ਤੈਨੂੰ ਸੇਵਦੇ ਨੇ, ਜਿਹੜੇ ਤੈਨੂੰ ਸਿਮਰਦੇ ਨੇ, ਹੁਣ ਜਿਨ ਸੇਵਿਆ ਤਿੰਨ ਪਾਇਆ ਮਾਣ, ਉਹਨੂੰ ਇੱਜ਼ਤ ਮਿਲੀ ਹੈ, ਹੁਣ ਇੱਜ਼ਤ ਆਪਾਂ ਸਾਰੇ ਹੀ ਚਾਹੁੰਦੇ ਹਾਂ। ਦੂਜੇ ਦੀ ਬੇਇੱਜ਼ਤੀ ਕਰਨ ਵਾਲਾ ਵੀ ਖੁਦ ਇੱਜ਼ਤ ਚਾਹੁੰਦਾ ਜੀ, ਇਹ ਵੀ ਸੁਣ ਲੈਣਾ। ਜਿਹੜਾ ਦੂਜੇ ਨਾਲ ਬੇਈਮਾਨੀ ਕਰਦਾ ਉਹ ਆਪਣੇ ਨਾਲ ਇਮਾਨਦਾਰੀ ਚਾਹੁੰਦਾ। ਜਿਹੜਾ ਦੂਜੇ ਦੇ ਨਾਲ ਹੰਕਾਰ ਨਾਲ ਬੋਲਦਾ ਉਹ ਆਪਣੇ ਨਾਲ ਦੂਜੇ ਦਾ ਜਿਹੜਾ ਬਿਹੇਵੀਅਰ ਹੈ, ਵਿਹਾਰ ਜਿਹੜਾ ਹੈ, ਉਹ ਨਿਮਰਤਾ ਵਾਲਾ ਚਾਹੁੰਦਾ, ਪਰ ਉਹਦਾ ਢੰਗ ਕੀ ਹੈ? ਤੂੰ ਇੱਜ਼ਤ ਮਾਣ ਚਾਹੁੰਦਾ ਪਰ ਤੈਨੂੰ ਕੌਣ ਦੇ ਸਕਦਾ? ਕੇਵਲ ਉਹ ਪਰਮਾਤਮਾ ਹੈ, ਜਿਹਨੇ ਪਰਮਾਤਮਾ ਦੀ ਸੇਵਾ ਕੀਤੀ ਹੈ ਉਹਨੂੰ ਫਿਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਬਖਸ਼ਿਸ਼ ਰੂਪੀ ਕੱਪੜਾ ਆਉਂਦਾ, ਫਿਰ ਉਹਦੀ ਕੋਈ ਪੱਤ ਨਹੀਂ ਉਤਾਰ ਸਕਦਾ। ਲੱਖ ਦੁਨੀਆ ਤੁਹਾਨੂੰ ਨਾ ਇੱਜ਼ਤ ਦੇਵੇ, ਪਰ ਇਹ ਚੇਤਾ ਰੱਖਣਾ ਤੁਹਾਡੀ ਬੇਇੱਜ਼ਤੀ ਕੋਈ ਨਹੀਂ ਕਰ ਸਕਦਾ। ਉਹ ਜਿਹੜੀ ਮਹਾਭਾਰਤ ਦੀ ਕਥਾ ਹੈ ਨਾ, ਉਹਦੇ ਵਿੱਚੋਂ ਇੱਕ ਨੁਕਤਾ ਸਮਝਣ ਵਾਲਾ ਹੈ ਕਿ ਉਸ ਵੇਲੇ ਉਹ ਜਿਹੜੀ ਦਰੋਪਦੀ ਹੈ ਉਹ ਇਕੱਲੇ ਇਕੱਲੇ ਬੰਦੇ ਕੋਲ ਗਈ ਹੈ, ਆਪਣੇ ਪਤੀ ਅਰਜਨ ਕੋਲ ਵੀ ਗਈ ਹੈ, ਉਹਦੇ ਭਰਾਵਾਂ ਕੋਲ ਵੀ ਗਈ ਹੈ, ਉਹ ਧ੍ਰਿਤਰਾਸ਼ਟਰ ਕੋਲ ਵੀ ਗਈ ਹੈ, ਉਹ ਭੀਸ਼ਮ ਪਤਾਮੇ ਕੋਲ ਵੀ ਗਈ, ਉਹ ਦਰੋਣਾਚਾਰੀਆ ਕੋਲ ਵੀ ਗਈ ਹੈ, ਪਰ ਕਿਸੇ ਨੇ ਉਹਦੀ ਪੱਤ ਨਹੀਂ ਰੱਖੀ। ਸਾਰਿਆਂ ਨੇ ਕਿਹਾ ਵੀ ਅਸੀਂ ਕੀ ਕਰੀਏ, ਰਾਜਾ ਤੇ ਦੁਰਯੋਧਨ ਹੈ, ਉਹ ਜਿਹਦੇ ਮਰਜ਼ੀ ਕੱਪੜੇ ਉਤਾਰ ਦੇਵੇ, ਸਾਡੇ ਕੋਲ ਕੀ ਹੈ? ਪਰ ਜਦੋਂ ਉਸਨੇ ਉਸ ਯੁੱਗ ਦੇ ਅਵਤਾਰ ਨੂੰ ਯਾਦ ਕੀਤਾ ਤਾਂ ਫਿਰ ਨਗਨ ਨਹੀਂ ਹੋਈ। ਦੇਖੋ ਇਹ ਗੱਲ ਚੇਤਾ ਰੱਖਣਾ, ਕੋਈ ਸਾਡੀ ਇੱਜ਼ਤ ਕਰੇ ਨਾ ਕਰੇ, ਪਰ ਇਹ ਚੇਤਾ ਰੱਖਣਾ ਕਿ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਜਦੋਂ ਤੁਹਾਡੀ ਉਹ ਇੱਜ਼ਤ ਰੱਖੇਗਾ ਤੁਹਾਡਾ ਅਪਮਾਨ ਕੋਈ ਨਹੀਂ ਕਰ ਸਕੇਗਾ। ਫਿਰ ਜਿਨ ਸੇਵਿਆ ਤਿੰਨ ਪਾਇਆ ਮਾਂ, ਜਿਹਨੇ ਰੱਬ ਨੂੰ ਸਿਮਰਿਆ ਉਹਦੀ ਸੇਵਾ ਕੀਤੀ ਹੈ, ਉਹਨੂੰ ਭਾਈ ਇਸ ਸੰਸਾਰ ਵਿੱਚ ਇੱਜ਼ਤ ਮਿਲੀ, ਮਾਣ ਮਿਲਿਆ, ਉਹਨੂੰ ਬਖਸ਼ਿਸ਼ ਰੂਪੀ ਕੱਪੜਾ ਉੱਪਰੋਂ ਆਉਂਦਾ, ਉਹਨੂੰ ਰੱਬ ਦੀ ਦਰਗਾਹ ਤੋਂ ਪੱਤ ਮਿਲਦੀ ਹੈ, ਉਹਨੂੰ ਸਨਮਾਨ ਮਿਲਦਾ, ਰੱਬ ਖੁਦ ਦਿੰਦਾ। ਤੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਉਹ ਤੇ ਦੁਨੀਆਂ ਦੇ ਰਾਜਿਆਂ ਦਾ ਵੀ ਰਾਜਾ ਹੈ ਭਾਈ। ਹਾਂਜੀ,
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਪਰ ਇਹ ਚੇਤਾ ਰੱਖਣਾ, ਕਹਿੰਦੇ ਨੇ ਗੁਰੂ ਦੀ ਕਿਰਪਾ, ਕੋਈ ਕਹਿੰਦਾ ਜੀ ਗੁਰੂ ਦੀ ਕਿਰਪਾ ਮੇਰੇ ਕੋਲ ਗੱਡੀ ਮਹਿੰਗੀ ਹੈ, ਕੋਈ ਕਹਿੰਦਾ ਗੁਰੂ ਦੀ ਕਿਰਪਾ ਮੇਰਾ ਘਰ ਵੱਡਾ ਹੈ। ਨਾ ਭਾਈ, ਇਹ ਤਾਂ ਛੋਟੀ ਜੀ ਕਿਰਪਾ ਹੈ, ਇਹ ਤਾਂ ਉਹਨਾਂ 'ਤੇ ਵੀ ਹੈ ਜਿਹੜੇ ਗੁਰੂ ਦੇ ਵਾਲੇ ਪਾਸੇ ਮੂੰਹ ਵੀ ਨਹੀਂ ਕਰਦੇ, ਇਹ ਚੀਜ਼ਾਂ ਤੋਂ ਵੀ ਲਈ ਫਿਰਦੇ ਨੇ। ਜਾਂ ਤਾਂ ਪਤਾ ਕਰੋ ਕਿਉਂਕਿ ਬਾਕੀ ਦੁਨੀਆ ਐਵੇਂ ਹੀ ਤੁਰੀ ਫਿਰਦੀ ਹੈ, ਨਹੀਂ ਜੀ ਸਾਡੇ ਨਾਲੋਂ ਤਾਂ ਅਮੀਰ ਹੈ ਜੀ। ਫਿਰ ਗੁਰੂ ਦੀ ਕਿਰਪਾ ਦੇ ਅਰਥ ਠੀਕ ਕਰੀਏ। ਗੁਰੂ ਦੀ ਕਿਰਪਾ ਹੈ ਕਿ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ, ਕਿਉਂਕਿ ਉਹਦੇ ਕੋਲ ਕੀ ਹੈ, ਉਹਦੇ ਕੋਲ ਨਾਮ ਸਿਮਰਨ ਹੈ ਭਾਈ, ਅਤੇ ਨਾਮ ਸਿਮਰਨ ਹੀ ਸਭ ਕੁਝ ਹੈ। ਇਹ ਸਭ ਬਿਮਾਰੀਆਂ ਦੀ ਦਵਾਈ ਹੈ, ਇਹ ਸਭ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨ ਦਾ ਇਹ ਸਭ ਤੋਂ ਵੱਡਾ ਪਾਰਸ ਇਹੋ ਹੀ ਹੈ, ਜੋ ਮੰਗੋਗੇ ਮਿਲੇਗਾ। ਪ੍ਰਭ ਕਹਿ ਸਿਮਰਨ ਕਰੋ ਕਿਰਪਾ, ਪ੍ਰਭ ਕਹਿ ਸਿਮਰਨ ਹਬ ਕਿਛ ਲੱਧਮ। ਦੱਸੋ ਕੀ ਨਹੀਂ ਮਿਲਦਾ, ਬਿਖਮ ਨਾ ਡਿਠਮ ਕੋਈ, ਔਖੀ ਘੜੀ ਵੀ ਨਹੀਂ ਆਉਂਦੀ। ਅੱਜ ਦਾ ਜਿਹੜਾ ਦਿਹਾੜਾ ਹੈ ਨਾ, ਆਪਾਂ ਉੱਥੋਂ ਤੱਕ ਪਹੁੰਚਣਾ ਹੈ। ਹਾਂਜੀ,
ਜੋ ਦਿਸੈ ਸੋ ਤੇਰਾ ਰੂਪ।
ਕੀ ਹੋਇਆ ਫਿਰ, ਜਿਸ ਨੂੰ ਵੀ ਮੈਂ ਵੇਖਦਾ ਉਹ ਹੁਣ ਮੈਨੂੰ ਪਰਮਾਤਮਾ ਦਾ ਰੂਪ, ਉਹ ਪਰਮਾਤਮਾ ਦੀ ਹੀ ਅੰਸ਼ ਨਜ਼ਰ ਆਉਂਦਾ ਹੈ ਜੀ।
ਗੁਣ ਨਿਧਾਨ ਗੋਬਿੰਦ ਅਨੂਪ।
ਉਹ ਗੁਣਾਂ ਦਾ ਖਜ਼ਾਨਾ ਪਰਮਾਤਮਾ ਜਿਹੜਾ ਹੈ, ਉਹ ਆਪ ਇਸ ਦਾ ਮਾਲਕ ਹੈ ਭਾਈ, ਉਹ ਆਪ ਗੁਣਾਂ ਦਾ ਖਜ਼ਾਨਾ ਹੈ, ਉਹ ਆਪ ਗੋਬਿੰਦ ਹੈ, ਉਹ ਅਨੂਪ ਹੈ, ਉਹ ਧਰਤੀ ਦਾ ਆਸਰਾ ਹੈ, ਉਹ ਪਰਮਾਤਮਾ ਉਪਮਾ ਤੋਂ ਰਹਿਤ ਹੈ। ਹਾਂਜੀ,
ਸਿਮਰ 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 ਜਨ ਸੋਏ।
ਜਿਹੜਾ ਵੀ ਵਿਅਕਤੀ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਸ ਪਰਮਾਤਮਾ ਨੂੰ ਯਾਦ ਕਰੇਗਾ। ਹਾਂਜੀ,
ਨਾਨਕ ਕਰਮ ਪ੍ਰਾਪਤ ਹੋਏ।
ਪਰ ਉਹਦੀ ਬਖਸ਼ਿਸ਼ ਤੋਂ ਬਿਨਾਂ ਇਹ ਸਿਮਰਿਆ ਨਹੀਂ ਜਾਏਗਾ, ਇਹ ਉਸ ਪਰਮਾਤਮਾ ਦਾ ਸਿਮਰਨ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂਜੀ,
ਜਿਨ ਜਪਿਆ ਤਿਸ ਕਉ ਬਲਿਹਾਰ।
ਜਿਸ ਨੇ ਵਾਹਿਗੁਰੂ ਨੂੰ ਸਿਮਰਿਆ ਉਹਦੇ ਤੋਂ ਸਦਕੇ ਜਾਣਾ ਚਾਹੀਦਾ, ਇਹ ਸਭ ਤੋਂ ਔਖਾ ਕੰਮ ਹੈ। ਆਖਣ ਔਖਾ, ਛੋਟੀ ਜਿਹੀ ਪੰਕਤੀ ਹੈ, ਆਖਣ ਔਖਾ ਸਾਚਾ ਨਾਉ, ਸਭ ਤੋਂ ਔਖਾ ਕੰਮ ਇਹ ਹੈ। ਘੰਟਿਆਂ ਬੱਧੀ ਤੁਸੀਂ ਹੋਰ ਕੰਮ ਕਰਵਾ ਲਓ, ਪਰ ਕਿਸੇ ਨੂੰ ਕਹੋ ਵੀ 5 ਮਿੰਟ ਇੱਥੇ ਬਹਿ ਕੇ ਤਾਂ ਤੂੰ ਨਾਮ ਸਿਮਰਨ ਕਰਨਾ, ਉਹ ਕਹੂਗਾ ਜੀ ਇਹ ਕੰਮ ਔਖਾ ਹੈ, ਇਹ ਸਭ ਤੋਂ ਔਖਾ ਕੰਮ ਹੈ। ਪਰ ਜਿਹਨੇ ਸਿਮਰਿਆ, ਸਤਿਗੁਰੂ ਕਹਿੰਦੇ ਉਹਦੇ ਤੋਂ ਸਦਕੇ ਜਾਣਾ ਬਣਦਾ। ਔਰ ਅਗਲੀ ਗੱਲ ਸਤਿਗੁਰੂ ਫਿਰ ਸਾਨੂੰ ਦ੍ਰਿੜ ਕਰਾਉਂਦੇ ਨੇ। ਹਾਂਜੀ,
ਤਿਸ ਕੈ ਸੰਗ ਤਰੈ ਸੰਸਾਰ।
ਕਿਉਂਕਿ ਉਹ ਵਿਅਕਤੀ ਜਿਹਦੀ ਸੰਗਤ ਵਿੱਚ ਫਿਰ ਸੰਸਾਰ ਤਰਦਾ, ਜਿਹਨੇ ਸਿਮਰਿਆ ਉਹਦੇ ਤੋਂ ਸਦਕੇ ਜਾਈਏ, ਕਿਉਂ ਉਹ ਆਪ ਵੀ ਤਰੇਗਾ ਦੂਜਿਆਂ ਨੂੰ ਵੀ ਤਾਰੇਗਾ, ਪਰ ਜਿਹਨੇ ਪਰਮਾਤਮਾ ਨੂੰ ਨਹੀਂ ਸਿਮਰਿਆ ਉਹ ਆਪ ਵੀ ਡੁੱਬੇਗਾ ਦੂਜਿਆਂ ਨੂੰ ਵੀ ਡੁੱਬੇਗਾ। ਕਹਿੰਦੇ ਤਾਂ ਹੈਗੇ ਅਸੀਂ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਜੀ, ਅਸੀਂ ਮੰਗਦੇ ਹਾਂ ਜੀ, ਪੁੱਛੋ ਵੀ ਆਪਣਾ ਹੋ ਗਿਆ, ਆਪਣੇ ਦੀ ਸੋਝੀ ਆ ਗਈ ਹੈ, ਆਪਣੇ ਦਾ ਤਾਂ ਜੇ ਪਤਾ ਨਹੀਂ ਲੱਗਿਆ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਉਹ ਕਿਸੇ ਦੀ ਮੱਝ ਬਿਮਾਰ ਹੋਈ ਤੇ ਉਹਨੂੰ ਪਤਾ ਲੱਗਿਆ ਵੀ ਕਿਸੇ ਅਮਕੇ ਦੀ ਵੀ ਮੱਝ ਬਿਮਾਰ ਸੀ, ਉਹਦੇ ਘਰ ਗਿਆ, ਕਹਿੰਦਾ ਜੀ ਮੈਨੂੰ ਪਤਾ ਲੱਗਿਆ ਤੁਹਾਡੀ ਮੱਝ ਬਿਮਾਰ ਹੋਈ ਸੀ। ਕਹਿੰਦਾ ਹੋਈ ਸੀ। ਕਹਿੰਦੇ ਫਿਰ ਤੁਸੀਂ ਉਹਨੂੰ ਕੀ ਦਿੱਤਾ? ਉਹ ਕਹਿੰਦਾ ਭਾਈ ਮੈਂ ਤਾਂ ਆਟੇ ਦੇ ਵਿੱਚ ਫਰਨੈਲ ਦੀਆਂ ਗੋਲੀਆਂ ਪਾ ਕੇ ਦਿੱਤੀਆਂ ਸੀ। ਉਹ ਵਾਪਸ ਮੁੜ ਗਿਆ, ਉਹਨੇ ਵੀ ਜਾ ਕੇ ਦੇ ਦਿੱਤੀਆਂ। ਦੋ ਚੌਂ ਘੰਟਿਆਂ ਬਾਅਦ ਫਿਰ ਵਾਪਸ ਆ ਗਿਆ। ਕਹਿੰਦਾ ਉਹ ਕੀ ਮੈਨੂੰ ਮਾੜੀ ਮੱਤ ਦਿੱਤੀ, ਉਹ ਮੇਰੀ ਮੱਝ ਮਰ ਗਈ। ਕਹਿੰਦਾ ਤੂੰ ਕਿਹੜਾ ਸੁਣਿਆ, ਅੱਧੀ ਗੱਲ ਸੁਣੀ ਤੂੰ? ਕਹਿੰਦਾ ਮਰ ਤੇ ਮੇਰੀ ਵੀ ਗਈ ਸੀ। ਸਵਾਲ ਇਹ ਹੈ ਕਿ ਆਪਣਾ ਭਲਾ ਹੋ ਗਿਆ, ਆਪਣਾ ਭਲਾ ਹੋਏਗਾ ਜੇ ਅਸੀਂ ਨਾਮ ਸਿਮਰਾਂਗੇ। ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਇਹ ਭਗਤ ਜੀ ਨੇ ਸਾਨੂੰ ਬਾਣੀ ਵਿੱਚ ਦੱਸਿਆ ਕਿ ਮਨ ਮੇਰੋ ਗੱਜ ਜੇ ਵਾ ਮੇਰੀ ਕਾਤੀ ਤੇ ਮੱਪ ਮੱਪ ਕਾਟੋਂ ਜਮ ਕੀ ਫਾਂਸੀ। ਕਹਿੰਦੇ ਮੈਂ ਮਨ ਦਾ ਮੀਟਰ ਬਣਾ ਕੇ, ਜ਼ਬਾਨ ਦੀ ਕੈਂਚੀ ਬਣਾ ਕੇ ਇਸ ਤਰੀਕੇ ਨਾਲ ਉਸ ਵਾਹਿਗੁਰੂ ਨੂੰ ਸਿਮਰਦਾ ਕਿ ਰੋਜ਼ ਜਮਾਂ ਦੀ ਰੱਸੀ ਕੱਟੀ ਜਾਂਦੀ ਹੈ। ਇੱਕ ਮਾਤਰ ਜਿਸ ਵਿਅਕਤੀ ਨੇ ਪਰਮਾਤਮਾ ਨੂੰ ਸਿਮਰਿਆ ਉਹੀ ਤਰਿਆ, ਉਹੀ ਦੂਜਿਆਂ ਨੂੰ ਤਾਰਨ ਦੇ ਸਮਰੱਥ ਹੋਇਆ। ਜਿਨ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਉਹਦੀ ਸੰਗਤ ਵਿੱਚ ਸੰਸਾਰ ਦਾ ਭਲਾ ਹੋਵੇਗਾ, ਉਹ ਆਪ ਤਰੇਗਾ, ਉਹ ਮੰਨੈ ਤਰੈ ਤਾਰੇ ਗੁਰਸਿੱਖ। ਹਾਂਜੀ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਅਰਦਾਸ ਕੀ ਕਰਨੀ ਹੈ? ਗੁਰੂ ਅਰਜਨ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਵੀ ਅਰਦਾਸ ਕਰੋ ਪਰਮਾਤਮਾ ਨੂੰ, ਕਹੋ ਪਰਮਾਤਮਾ ਮੇਰੀ ਇਹ ਇੱਛਾ ਪੂਰੀ ਕਰ ਦਿਓ। ਹਾਂਜੀ।
ਸੰਤ ਜਨਾ ਕੀ ਬਾਛੋਂ ਧੂਰ।
ਸੰਤ ਜਨਾ ਕੀ ਬਾਛੋਂ ਧੂਰ। ਪਰਮਾਤਮਾ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਤੇਰੇ ਜਿਹੜੇ ਨਾਮ ਸਿਮਰਨ ਕਰਨ ਵਾਲੇ ਨੇ ਨਾ, ਮੈਨੂੰ ਉਹਨਾਂ ਦੇ ਚਰਨਾਂ ਦੀ ਮਿੱਟੀ ਚਾਹੀਦੀ ਹੈ, ਉਹਨਾਂ ਦੇ ਚਰਨਾਂ ਦੀ ਧੂੜ ਚਾਹੀਦੀ ਹੈ। ਤੇਰੇ ਜਿਹੜੇ ਨਾਮ ਸਿਮਰਨ ਕਰਦੇ ਨੇ, ਮੈਂ ਪਹਿਲਾਂ ਵੀ ਹੱਥ ਜੋੜ ਕੇ ਗਿਆ ਸੀ ਕਿ ਜੋੜਾ ਘਰ ਦੀ ਮਿੱਟੀ ਨੂੰ ਚਰਨ ਧੂੜ ਨਾ ਕਵੋ। ਜੋੜਾ ਘਰ ਵਿੱਚ ਸੰਗਤ ਚਰਨ ਨਹੀਂ ਪਾਉਂਦੀ, ਸੰਗਤ ਤੇ ਬਾਹਰ ਖੜੀ ਹੁੰਦੀ ਹੈ, ਉਹਦੇ ਵਿੱਚ ਸੰਗਤ ਦੇ ਜੋੜੇ ਜਾਂਦੇ ਨੇ, ਉਹ ਜੋੜਿਆਂ ਦੀ ਧੂੜ ਹੈ। ਦੇਖੋ ਠੀਕ ਬੋਲੋਗੇ ਨਾ, ਅਰਥ ਠੀਕ ਹੋ ਜਾਣਗੇ। ਸੰਗਤ ਵਿੱਚ, ਜੋੜਾ ਘਰ ਵਿੱਚ ਸੰਗਤ ਕਦੋਂ ਗਈ ਹੈ? ਸੰਗਤ ਤੇ ਬਾਹਰ ਖੜੀ ਹੈ। ਜੋੜਾ ਘਰ ਵਿੱਚ ਗਏ ਨੇ ਜੋੜੇ, ਉਹ ਜੋੜਿਆਂ ਦੀ ਧੂੜ ਹੈ। ਜਿੱਥੇ ਸੰਗਤ ਹੈ, ਜੋੜੇ ਉਤਾਰਨ ਤੋਂ ਬਾਅਦ ਜਿੱਥੇ ਸੰਗਤ ਨੇ ਚਰਨ ਰੱਖੇ ਨੇ, ਅਗਰ ਉੱਥੋਂ ਤੁਸੀਂ ਕੋਈ ਚੁੱਕਦੇ ਹੋ, ਮੈਂ ਮੰਨ ਸਕਦਾ ਕਿ ਚਰਨ ਧੂੜ ਹੈ। ਪਹਿਲੀ ਗੱਲ, ਸੰਤ ਜਨਾ ਕੀ ਪ੍ਰਭੂ ਦੇ ਪਿਆਰਿਆਂ ਦੀ। ਸੰਤ ਕਹਿੰਦੇ ਕਿਸ ਨੂੰ ਨੇ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਪ੍ਰਭੂ ਦੇ ਨਾਮ ਸਿਮਰਨ ਵਾਲੇ ਜਿਹੜੇ ਨੇ, ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜ ਚਾਹੀਦੀ ਹੈ, ਉਹਨਾਂ ਦੀ ਸੰਗਤ ਚਾਹੀਦੀ ਹੈ, ਉਹਨਾਂ ਦੀ ਸ਼ੋਭਤ ਚਾਹੀਦੀ ਹੈ, ਉਹਨਾਂ ਦਾ ਮਲਾਪ ਚਾਹੀਦਾ। ਕਿਉਂਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ, ਉਹ ਸਾਡੇ ਮਦਦਗਾਰ ਬਣਨਗੇ। ਸਤਿਗੁਰੂ ਜੀ ਨੇ ਸੰਤ ਦਾ ਸਰੂਪ ਸਾਨੂੰ ਦੱਸਿਆ ਕਿ ਸੰਤ ਜਪਾਵੇ ਨਾਮ। ਮੈਂ ਹਮੇਸ਼ਾ ਬੇਨਤੀ ਕਰਦਾ, ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜਾ ਵਿਅਕਤੀ ਤੁਹਾਨੂੰ ਧਾਗੇ ਦੇਵੇ, ਤਵੀਤ ਦੇਵੇ, ਸਵਾਹ ਦੀਆਂ ਪੁੜੀਆਂ ਦੇਵੇ, ਉਹ ਤਾਂਤਰਿਕ ਹੈ, ਉਹ ਸੰਤ ਨਹੀਂ ਹੈ। ਸਤਿਗੁਰੂ ਦੀ ਬਾਣੀ ਵਿੱਚ ਇਹ ਦਰਜ ਹੈ, ਸੰਤ ਜਪਾਵੇ ਨਾਮ। ਜਿਹੜਾ ਤੁਹਾਨੂੰ ਬਾਣੀ ਪੜ੍ਹਨ ਦੀ ਪ੍ਰੇਰਨਾ ਕਰੇ, ਜਿਹੜਾ ਤੁਹਾਨੂੰ ਅੰਮ੍ਰਿਤ ਛਕਣ ਦੇ ਲਈ ਤਿਆਰ ਕਰੇ, ਜਿਹੜਾ ਤੁਹਾਨੂੰ ਗੁਰੂ ਨਾਲ ਜੋੜੇ ਉਹ ਪੂਜਣ ਯੋਗ ਹੈ। ਉਸ ਹਰ ਸ਼ਖਸੀਅਤ ਦਾ ਸਨਮਾਨ ਕਰੋ ਭਾਈ ਜਿਹੜਾ ਤੁਹਾਨੂੰ ਗੁਰੂ ਨਾਲ ਜੋੜਦਾ। ਅੱਜ ਦਾ ਦਿਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਮੈਂ ਅੱਜ ਜਿਸ ਸ਼ਖਸੀਅਤ ਦਾ ਤੁਹਾਡੇ ਨਾਲ ਇਹ ਇਤਿਹਾਸ ਸਾਂਝਾ ਕਰਨ ਲੱਗੇ ਹਾਂ, ਪਹਿਲੀ ਬੇਨਤੀ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਉਹਨਾਂ ਦੀ ਉਮਰ 90 ਸਾਲ ਸੀ। ਵੇਖੋ ਮੈਂ ਵੀ ਅੱਜ ਧਿਆਨ ਨਾਲ ਗੱਲ ਸਮਝੀ। ਭਾਈ ਮਣੀ ਸਿੰਘ ਜੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦਾ ਬੰਦ ਕੱਟਿਆ ਗਿਆ ਸੀ, ਸਾਰੇ ਸੁਣਦੇ ਹਾਂ। ਵੇਖੋ ਮੈਂ ਸਿੱਖ ਧਰਮ ਦਾ ਇੱਕ ਛੋਟਾ ਜਿਹਾ ਪ੍ਰਚਾਰਕ ਹਾਂ। ਮੇਰੇ ਕਦੇ ਦਿਲੋਂ ਦਿਮਾਗ ਦੇ ਵਿੱਚ ਇਹ ਨਹੀਂ ਗੱਲ ਆਈ ਵੀ ਉਹ 90 ਸਾਲਾਂ ਦਾ ਬਜ਼ੁਰਗ ਹੋਏਗਾ। ਇਉਂ ਲੱਗਦਾ ਵੀ ਸ਼ਾਇਦ 50-60 ਸਾਲ ਦੇ ਹੋਣਗੇ ਭਾਈ ਮਣੀ ਸਿੰਘ ਜੀ। 1644 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ। ਮਾਤਾ ਦਾ ਨਾਮ ਮਦਰੀ ਬਾਈ ਹੈ, ਪਿਤਾ ਜੀ ਦਾ ਨਾਮ ਮਾਈ ਦਾਸ ਹੈ। 10 ਮਾਰਚ 1644 ਇਹਨਾਂ ਦਾ ਜਨਮ ਹੁੰਦਾ। ਜਨਮ ਅਸਥਾਨ ਇਹਨਾਂ ਦਾ ਅਲੀਪੁਰ ਹੈ, ਇਹ ਮੁਜ਼ੱਫਰਗੜ੍ਹ ਪਾਕਿਸਤਾਨ ਦੇ ਵਿੱਚ ਹੈ। ਅੱਜ ਨਾਂ ਸੀ ਇਹਨਾਂ ਦਾ ਮਣੀ ਰਾਮ। ਇਹਨਾਂ ਦੇ ਪਿਤਾ ਜਿਹੜੇ ਮਾਈ ਦਾਸ ਨੇ, ਉਹ ਇਸ ਬੱਚੇ ਮਣੀ ਰਾਮ ਨੂੰ ਲੈ ਕੇ ਪਹਿਲਾਂ ਕੀਰਤਪੁਰ ਸਾਹਿਬ ਆਏ। ਪਹਿਲੀ ਵਾਰੀ ਉਦੋਂ ਆਏ ਨੇ ਜਦੋਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਸਨ, ਉਹ ਜੋਤੀ ਜੋਤ ਸਮਾਏ, ਫਿਰ 8ਵੇਂ ਗੁਰੂ ਬਣੇ। ਉਦੋਂ ਵੀ ਇਹ ਗੁਰੂ ਘਰ ਨਾਲ ਜੁੜੇ ਰਹੇ। ਇਤਿਹਾਸ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਕਿ ਆਪ ਜੀ ਦਿੱਲੀ ਵੀ ਗਏ ਗੁਰੂ 8ਵੇਂ ਪਾਤਸ਼ਾਹ ਦੇ ਨਾਲ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਲੰਬਾ ਸਮਾਂ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਸੇਵਾ ਵਿੱਚ ਰਹੇ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਰਹੇ। ਫਿਰ 1699 ਦੀ ਵਿਸਾਖੀ ਨੂੰ ਇਹ ਭਾਈ ਮਣੀ ਰਾਮ ਭਾਈ ਮਣੀ ਸਿੰਘ ਬਣਿਆ। ਆਪ ਜੀ ਇਤਨੇ ਵਿਦਵਾਨ ਸਨ ਕਿ ਗੁਰੂ ਪਿਤਾ ਮਹਾਰਾਜ ਆਨੰਦਪੁਰ ਸਾਹਿਬ ਇਹਨਾਂ ਦੇ ਕੋਲੋਂ ਗੁਰਬਾਣੀ ਦੇ ਗੁਟਕੇ ਗੁਰਬਾਣੀ ਦੀਆਂ ਪੋਥੀਆਂ ਲਿਖਵਾਉਂਦੇ ਸਨ। ਗੁਰਬਾਣੀ ਦੀ ਸੁਧਾਈ ਇਹਨਾਂ ਕੋਲੋਂ ਕਰਵਾਈ ਜਾਂਦੀ ਸੀ। ਫਿਰ ਇੱਕ ਸਮਾਂ ਆਉਂਦਾ ਹੈ, ਆਨੰਦਪੁਰ ਸਾਹਿਬ ਛੱਡਣਾ ਪੈਂਦਾ ਹੈ। ਮੈਂ ਇੱਥੇ ਇੱਕ ਹੋਰ ਜ਼ਿਕਰ ਕਰਦੇ ਹਾਂ, ਭਾਈ ਮਣੀ ਸਿੰਘ ਜੀ ਦੀ ਜਿਹੜੀ ਸੁਪਤਨੀ ਹੈ ਉਹਨਾਂ ਦਾ ਨਾਂ ਹੈ ਸੱਤੋ ਬਾਈ। ਇਹ ਭਾਈ ਲੱਖੀ ਸ਼ਾਹ ਵਣਜਾਰੇ ਦੀ ਪੁੱਤਰੀ ਹੈ। ਭਾਈ ਲੱਖੀ ਸ਼ਾਹ ਵਣਜਾਰਾ ਰਕਾਬਗੰਜ ਸਾਹਿਬ ਵਾਲਾ, ਜਿਹਨੇ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਧੜ ਆਪਣੇ ਘਰ ਰੱਖ ਕੇ ਆਪਣੇ ਘਰ ਨੂੰ ਗੁਰੂ ਦੀ ਭੇਟਾ ਕਰ ਦਿੱਤਾ ਹੈ। ਇੱਕ ਸ਼ਬਦ ਦੁਨੀਆ ਬੋਲਦੀ ਹੈ, ਕਹਿੰਦੇ ਕਿਸੇ ਨੇ ਕਦੇ ਘਰ ਫੂਕ ਤਮਾਸ਼ਾ ਨਹੀਂ ਵੇਖਿਆ। ਭਾਈ ਨਹੀਂ ਵੇਖਿਆ ਹੋਣਾ ਦੁਨੀਆ 'ਚ ਕਿਸੇ ਨੇ, ਪਰ ਭਾਈ ਲੱਖੀ ਸ਼ਾਹ ਨੇ ਵੇਖਿਆ। ਜੇ ਉਹਨੇ ਫਰਨੀਚਰ ਬਾਹਰ ਨਹੀਂ ਸੀ ਕੱਢਿਆ, ਉਹਨੇ ਆਪਣੀਆਂ ਫਰਿੱਜਾਂ ਅਤੇ ਏ ਸੀ ਬਾਹਰ ਨਹੀਂ ਸੀ ਕੱਢੇ। ਮੈਂ ਤਾਂ ਕਹਿਣਾ ਕਿ ਮੇਰੀ ਕੋਈ ਜ਼ੁਬਾਨ ਥਥਲਾਉਂਦੀ ਹੈ, ਉਸ ਯੁੱਗ 'ਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ, ਪਰ ਮੈਂ ਅੱਜ ਤੁਹਾਡੇ ਨਾਲ ਸਾਂਝ ਕਰਨ ਲਈ ਕਹਿੰਦਾ। ਇਹਦਾ ਅਰਥ ਇਹ ਤਾਂ ਨਹੀਂ ਨਾ ਕਿ ਭਾਈ ਲੱਖੀ ਸ਼ਾਹ ਦੇ ਘਰ ਉਦੋਂ ਕੋਈ ਕੀਮਤੀ ਚੀਜ਼ ਹੋਏਗੀ, ਨਹੀਂ। ਉਹ ਸੈਂਕੜੇ ਗੱਡਿਆਂ ਨੂੰ ਲੈ ਕੇ ਵਪਾਰ ਕਰਦਾ ਸੀ, ਵਣਜਾਰਾ ਸੀ ਉਹ, ਵਪਾਰੀ ਸੀ ਉਹ, ਅਮੀਰ ਆਦਮੀ ਸੀ। ਉਸ ਭਾਈ ਲੱਖੀ ਸ਼ਾਹ ਦੀ ਧੀ ਭਾਈ ਮਣੀ ਸਿੰਘ ਦੀ ਸੁਪਤਨੀ ਹੈ। ਭਾਈ ਮਣੀ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਜਾਂਦਾ ਹੈ ਤੇ ਮਾਤਾ ਸੁੰਦਰ ਕੌਰ ਜੀ ਨੂੰ, ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਦਿੱਲੀ ਪਹੁੰਚਦੇ ਨੇ। ਉੱਥੋਂ ਫਿਰ ਇਹ ਮਾਤਾ ਜੀ ਹੋਰਾਂ ਨੂੰ ਲੈ ਕੇ ਦਮਦਮਾ ਸਾਹਿਬ ਪਹੁੰਚਦੇ ਨੇ, ਜਿੱਥੇ ਇਹਨਾਂ ਨੇ ਫਿਰ ਦਮਦਮੀ ਬੀੜ ਜਿਹੜੀ ਹੈ ਉਹ ਆਪਣੇ ਕਰ ਕਮਲਾਂ ਦੇ ਨਾਲ ਲਿਖੀ ਹੈ। ਇਹ ਸੇਵਾ ਗੁਰੂ ਕਲਗੀਧਰ ਪਿਤਾ ਨੇ ਇਹਨਾਂ ਦੀ ਝੋਲੀ ਵਿੱਚ ਪਾਈ ਹੈ। ਇਹਦੇ ਵਿਚਕਾਰ ਇੱਕ ਜ਼ਿਕਰ ਹੋਰ ਆਉਂਦਾ ਜਿਹੜਾ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਵੇਲਾ ਸੀ ਜਦੋਂ ਹਰਿਮੰਦਰ ਸਾਹਿਬ ਦੇ ਉੱਪਰ ਕਬਜ਼ਾ ਜਿਹੜਾ ਸੀ ਉਹ ਬਾਬੇ ਪਿਰਥੀ ਚੰਦ ਜੀ ਦੇ ਪਰਿਵਾਰ ਦਾ ਹੁੰਦਾ ਹੈ। ਕਦੇ ਮਿਹਰਬਾਨ ਕਰਦਾ, ਕਦੇ ਹਰਜੀ ਕਰਦਾ, ਕਦੇ ਅੱਗੇ ਉਹਨਾਂ ਦਾ ਪੁੱਤਰ ਰਤਨ ਰਾਏ ਕਰਦਾ। ਫਿਰ ਗੁਰੂ ਕਲਗੀਧਰ ਪਿਤਾ ਇਹਨਾਂ ਨੂੰ ਨਾਲ ਸਿੰਘ ਦੇ ਕੇ ਇੱਥੇ ਭੇਜਦੇ ਨੇ। ਉਹ ਆ ਕੇ ਪਹਿਲਾਂ ਹਰਿਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹਨੂੰ ਠੀਕ ਕਰਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਢੰਗ ਦੇ ਨਾਲ ਇਸ ਮਰਿਆਦਾ ਨੂੰ ਤੋੜ ਦਿੱਤਾ ਸੀ। ਇਹ ਉਸ ਤੋਂ ਪਹਿਲਾਂ ਦੀ ਗੱਲ ਹੈ, ਦਿੱਲੀ ਜਾਣ ਤੋਂ ਪਹਿਲਾਂ। ਫਿਰ ਇੱਕ ਸਮਾਂ ਆਉਂਦਾ ਜਦੋਂ ਮਾਤਾ ਜੀ ਇਹਨਾਂ ਨੂੰ ਮੁੜ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਭੇਜਦੇ ਨੇ। ਤੇ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਦੋ ਗ੍ਰੰਥੀ ਸਾਹਿਬ ਨੀਯਤ ਕੀਤੇ ਗੁਰੂ ਸਾਹਿਬਾਨਾਂ ਜਾਂ ਗੁਰੂ ਸਾਹਿਬਾਨਾਂ ਦੇ ਪਰਿਵਾਰ ਨੇ, ਪਹਿਲੇ ਬਾਬਾ ਬੁੱਢਾ ਜੀ ਅਤੇ ਦੂਜੇ ਭਾਈ ਮਣੀ ਸਿੰਘ ਜੀ। ਵੈਸੇ ਅੱਜ ਵੀ ਹੈ ਤੇ ਅਸੀਂ ਇੱਦਾਂ ਹੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਭਾਈ ਸਾਹਿਬ ਜੀ ਇਹਨੂੰ ਕੋਈ ਸਿੱਖ ਮਤ ਦਿਓ, ਪੁੱਛੋ ਤੁਹਾਨੂੰ ਆ ਗਈ ਹੈ। ਵੀ ਭਾਈ ਸਾਹਿਬ ਦਾ ਲੈਵਲ ਇੰਨਾ ਹੀ ਹੈ ਵੀ ਤੁਹਾਡੇ ਕਾਕੇ ਨੂੰ ਕਹਿ ਸਕਦਾ, ਤੁਹਾਨੂੰ ਥੋੜ੍ਹਾ ਕਹਿ ਸਕਦਾ। ਸਾਡੇ ਕਾਕੇ ਨੂੰ ਕੁਝ ਕਹੋ ਜੀ, ਪੁੱਛੋ ਤੈਨੂੰ ਨਾ ਕਹਿਣ ਪਹਿਲਾਂ। ਸ਼ਾਇਦ ਸਾਨੂੰ ਨਹੀਂ ਪਤਾ ਕਿ ਭਾਈ ਮਣੀ ਸਿੰਘ ਉਹ ਸ਼ਖਸੀਅਤ ਹੈ ਜਿਹਨੇ 1723 ਵਿੱਚ ਤੱਤ ਖਾਲਸੇ ਅਤੇ ਬੰਦਈ ਖਾਲਸੇ ਦਾ ਫੈਸਲਾ ਕਰਾਇਆ। ਇਹ ਗ੍ਰੰਥੀ ਸਿੰਘ ਦੀ ਯੋਗਤਾ ਹੈ, ਬਾਬਾ ਬੁੱਢਾ ਜੀ ਦੀ ਯੋਗਤਾ ਤੋਂ ਤੁਸੀਂ ਕੋਈ ਕਿਸੇ ਤਰ੍ਹਾਂ ਦੇ ਵੀ ਭੁਲੇਖੇ ਵਿੱਚ ਨਹੀਂ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਸਾਹਿਬ ਦੇ ਹੁੰਦਿਆਂ ਹੋਇਆਂ ਵੀ ਜਦੋਂ ਵੀ ਸਮਾਂ ਬਣਿਆ, ਲੋੜ ਬਣੀ, ਉਹਨਾਂ ਨੇ ਉਸ ਵੇਲੇ ਕੌਮ ਦੀ ਸੇਵਾ ਦੇ ਵਿੱਚ ਅੱਗੇ ਹੋ ਕੇ ਆਪਣੀ ਡਿਊਟੀ ਨਿਭਾਈ, ਫਰਜ਼ ਨਿਭਾਇਆ। ਮੈਂ ਅੱਜ ਵੀ ਬੇਨਤੀ ਕਰਨੀ ਚਾਹੁੰਦਾ, ਗ੍ਰੰਥੀ ਸਿੰਘ ਨੂੰ ਇੰਨੇ ਸਸਤੇ ਵਿੱਚ ਨਾ ਗਵਾਓ ਜਿੰਨੇ ਵਿੱਚ ਤੁਸੀਂ ਗਵਾ ਦਿੱਤਾ ਹੈ। ਰੱਖਣ ਲੱਗਿਆਂ ਉਹਦੇ ਪ੍ਰਤੀ ਸਾਡੀ ਕਾਂਖਾ ਕੁਛ ਹੋਰ ਹੈ। ਇੱਕ ਤਾਂ ਤਨਖਾਹ ਥੋੜ੍ਹੀ ਦੇਣੀ ਹੈ, ਇੱਕ ਮਲਟੀ ਫੰਕਸ਼ਨ ਲੈਣੇ ਨੇ ਉਹਦੇ ਕੋਲੋਂ। ਬਹੁਤ ਜ਼ਿਆਦਾ ਘਰ ਦਾ ਕੰਮ ਵਿਗੜ ਜਾਏ ਨਾ ਕਈ ਵਾਰੀ ਪਰਿਵਾਰਾਂ ਦਾ, ਕਬੀਲਿਆਂ ਦਾ, ਫਿਰ ਕਹਿਣਗੇ ਚਲੋ ਬਾਬਾ ਜੀ ਗੁਰਦੁਆਰੇ ਦੇ ਸਾਂਝੇ ਨੇ, ਉਹਨਾਂ ਨੂੰ ਵਿੱਚ ਬਿਠਾ ਲਓ। ਵੀ ਪੁੱਛੋ ਵੀ ਕਦੇ ਸੋਚਿਆ ਵੀ ਬਾਬਾ ਇੰਨੀ ਮਤ ਬੁੱਧ ਦਾ ਮਾਲਕ ਹੈਗਾ? ਔਰ ਅੱਜ ਵੀ ਸੱਚ ਹੈ, ਇਹ ਅਸਥਾਨ ਇੰਨੇ ਵੱਡੇ ਨੇ, ਬਾਬਾ ਬੁੱਢਾ ਜੀ ਵਾਲੇ, ਭਾਈ ਮਣੀ ਸਿੰਘ ਜੀ ਵਾਲੇ, ਜਦੋਂ ਵੀ ਜਿਸ ਵਿਅਕਤੀ ਨੂੰ ਵੀ ਤੁਸੀਂ ਇਹਨਾਂ ਅਸਥਾਨਾਂ 'ਤੇ ਬਿਠਾਇਆ ਹੈ ਕੌਮ ਨੇ, ਉਸ ਕਮਾਈ ਦਾ ਧਿਆਨ ਧਰਿਆ ਹੈ। ਔਰ ਇੱਥੋਂ ਦੇ ਬੈਠੇ ਇਹਨਾਂ ਅਸਥਾਨਾਂ ਦੇ ਉਹਨਾਂ ਗੁਰਮੁਖਾਂ ਦਾ ਹਰ ਬਚਨ ਗੁਰੂ ਸਾਹਿਬਾਨਾਂ ਦੇ ਵਜ਼ੀਰਾਂ ਦੇ ਤੌਰ 'ਤੇ ਇਲਾਹੀ ਮੰਨ ਕੇ ਉਹਦੇ ਅੱਗੇ ਸਿਰ ਝੁਕਾ ਦਿੱਤਾ ਹੈ। ਅੱਜ ਵੀ ਇਸ ਨੂੰ ਸੰਭਾਲਣ ਦੀ ਲੋੜ ਹੈ। ਭਾਈ ਮਣੀ ਸਿੰਘ ਜੀ ਜਿੱਥੇ 1723 ਦੇ ਵਿੱਚ ਇਹ ਵੱਡਾ ਫੈਸਲਾ ਕਰਕੇ ਕੌਮ ਨੂੰ ਸੰਭਾਲਦੇ ਨੇ, ਉੱਥੇ ਫਿਰ 1733 ਵਿੱਚ ਜਦੋਂ ਦੀਪਾਵਲੀ ਦਾ ਪੁਰਬ ਆਉਂਦਾ ਹੈ ਤਾਂ ਜ਼ਕਰੀਆ ਖਾਨ ਨੂੰ ਕਹਿੰਦੇ ਨੇ ਵੀ ਸਾਨੂੰ ਦੀਵਾਲੀ ਮਨਾ ਲੈਣ ਦੇ। ਤਾਂ ਉਹਨੇ ਕਿਹਾ ਜੀ ਫਿਰ ਤੁਸੀਂ ਇੰਨੇ ਪੈਸੇ ਮੇਰੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ। ਕਹਿੰਦੇ ਕਰਾ ਦਿਆਂਗੇ। ਪਰ ਜਦੋਂ ਉਹਦੀ ਨੀਅਤ ਬਦਨੀਅਤ ਹੁੰਦੀ ਹੈ ਤਾਂ ਭਾਈ ਸਾਹਿਬ ਫਿਰ ਸੰਗਤ ਨੂੰ ਰੋਕ ਦਿੰਦੇ ਨੇ। ਜਦੋਂ ਸੰਗਤ ਦਾ ਜੋੜ ਮੇਲਾ ਨਹੀਂ ਹੁੰਦਾ ਤਾਂ ਸਰਕਾਰੀ ਖਜ਼ਾਨੇ 'ਚ ਪੈਸੇ ਕਿੱਥੋਂ ਜਮ੍ਹਾਂ ਕਰਾਉਣੇ ਸੀ? ਉਹਦੇ ਬਦਲੇ ਫਿਰ 24 ਜੂਨ 1734, 1644 ਤੋਂ ਲੈ ਕੇ 1734 ਤੱਕ ਇਹ 90 ਸਾਲ ਪੂਰੇ ਹੋ ਜਾਂਦੇ ਨੇ। 90 ਸਾਲਾਂ ਦੇ ਸਨ ਭਾਈ ਮਣੀ ਸਿੰਘ ਜੀ, ਜਿੱਦਣ ਉਹਨਾਂ ਦੇ ਇੱਕ ਭਰਾ ਭਾਈ ਜਗਤ ਸਿੰਘ ਅਤੇ ਦੋ ਭਤੀਜੇ ਨਾਲ ਹੋਰ ਨੇ, ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਭਾਈ ਮਣੀ ਸਿੰਘ ਜੀ ਦਾ ਬੰਦ ਕੱਟਿਆ ਜਾਂਦਾ। ਅੱਜ ਹੈ ਕੋਈ 90 ਸਾਲ ਦੀ ਉਮਰ ਵਿੱਚ ਜਿਹੜਾ ਕਵੇ ਮੈਂ ਕੌਮ ਲਈ ਬੰਦ ਕਟਾਉਣ ਲਈ ਤਿਆਰ ਹਾਂ? ਇਸ ਉਮਰ ਤੱਕ ਜਾ ਕੇ ਅੱਜ ਉਹਨਾਂ ਪੰਥ ਦਰਦੀਆਂ ਦੀ ਕੌਮ ਨੂੰ ਲੋੜ ਹੈ, ਜਿਹੜੇ 40-50-60 ਸਾਲ ਤੋਂ ਬਾਅਦ ਕਹਿਣ ਕਿ ਨਹੀਂ ਮੈਂ ਪਰਿਵਾਰ ਲਈ ਬਹੁਤ ਕੁਝ ਕਰ ਲਿਆ, ਹੁਣ ਅਗਲੇ ਸਮੇਂ ਲਈ ਮੈਂ ਆਪਣੀ ਕੁਝ ਕੌਮ ਲਈ ਕਰਨਾ, ਮੈਂ ਆਪਣੇ ਧਰਮ ਲਈ ਕਰਨਾ, ਮੈਂ ਆਪਣੇ ਪੰਥ ਲਈ ਕਰਨਾ। ਅੱਜ ਉਹਨਾਂ ਦਾ ਇਤਿਹਾਸ ਪੜ੍ਹਿਆ, ਘੜੀ ਘੜੀ ਸਿਰ ਉਹਨਾਂ ਦੀ ਇਸ ਕਰਨੀ ਦੇ ਅੱਗੇ ਝੁਕਿਆ ਕਿ ਭਾਈ ਮਣੀ ਸਿੰਘ ਦੇ 11 ਭਰਾ ਅਤੇ 7 ਪੁੱਤਰ ਇਸ ਕੌਮ ਦੇ ਵਿੱਚ ਸ਼ਹੀਦ ਹੋਏ ਨੇ। ਇਹ 12 ਭਰਾ ਸੀ ਭਾਈ ਮਣੀ ਸਿੰਘ ਜੀ ਉਹਦੀ, ਇੱਕ ਭਰਾ ਦਾ ਜ਼ਿਕਰ ਆਉਂਦਾ ਅਮਰ ਸਿੰਘ ਦਾ, ਉਹ ਸ਼ਹੀਦ ਨਹੀਂ ਹੋਏ, 11 ਭਰਾ ਸ਼ਹੀਦ ਹੁੰਦੇ ਨੇ। ਭਾਈ ਮਤੀ ਦਾਸ ਵੀ ਇਹਨਾਂ ਦੇ ਭਰਾ ਨੇ, ਭਾਈ ਮਣੀ ਸਿੰਘ ਹੋਰਾਂ ਦੇ। ਅੱਗੋਂ 7 ਪੁੱਤਰ ਵੀ ਸ਼ਹੀਦ ਹੁੰਦੇ ਨੇ, ਪੋਤਰੇ ਵੀ ਸ਼ਹੀਦ ਹੁੰਦੇ ਨੇ, ਭਤੀਜੇ ਵੀ ਸ਼ਹੀਦ ਹੁੰਦੇ ਨੇ। ਅੱਜ ਉਸ ਮਹਾਨ ਸ਼ਹੀਦ ਦਾ ਇਹ ਸ਼ਹੀਦੀ ਦਿਹਾੜਾ ਹੈ। ਔਰ ਤੁਸੀਂ ਸੋਚ ਸਕਦੇ ਹੋ ਕਦੋਂ ਦੀਵਾਲੀ ਲੰਘੀ ਹੈ, ਦੀਵਾਲੀ ਅਕਤੂਬਰ 'ਚ ਆਉਂਦੀ ਹੈ, ਨਵੰਬਰ ਗਿਆ, ਦਸੰਬਰ ਗਿਆ, ਅੱਗੋਂ ਜੂਨ ਦੇ ਮਹੀਨੇ ਤੱਕ ਤਕਰੀਬਨ 7-8 ਮਹੀਨੇ ਭਾਈ ਸਾਹਿਬ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਰੱਖਿਆ, ਅਤੇ ਕੀ ਸਲੂਕ ਕੀਤਾ ਹੋਏਗਾ, ਕਿਸ ਤਰ੍ਹਾਂ ਦਾ ਵਿਹਾਰ ਉਹਨਾਂ ਨਾਲ ਹੋਇਆ ਹੋਏਗਾ। ਪਰ ਅਖੀਰ ਉਸ ਮਹਾਨ ਗੁਰੂ ਕੇ ਸਿੱਖ ਨੇ, ਜਿਹਦੇ ਤੋਂ ਦਮਦਮੀ ਟਕਸਾਲ ਆਰੰਭ ਹੁੰਦੀ ਹੈ, ਜਿਹਦੇ ਤੋਂ ਵਿੱਦਿਆ ਦਾ ਸਤਿਗੁਰੂ ਜੀ ਪ੍ਰਚਾਰ ਦੀ ਸੇਵਾ ਲੈਂਦੇ ਨੇ, ਜਿਨ੍ਹਾਂ ਨੂੰ ਸ਼ੁੱਧ ਗੁਰਬਾਣੀ ਪੜ੍ਹਾਉਣ ਲਈ ਸਤਿਗੁਰਾਂ ਨੇ ਹੁਕਮ ਕੀਤਾ ਸੀ, ਕੇਵਲ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਨੀਯਤ ਨਹੀਂ ਸੀ ਕੀਤਾ। ਇੱਥੋਂ ਤੱਕ ਵੀ ਸਿੰਘ ਸਾਹਿਬ ਭਾਈ ਕਿਰਪਾਲ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਉਹ ਸ਼੍ਰੀ ਅਕਾਲ ਤਖ਼ਤ 'ਤੇ ਬੈਠ ਕੇ ਫੈਸਲੇ ਵੀ ਕਰਦੇ ਸਨ। ਅੱਜ ਉਸ ਮਹਾਨ ਸ਼ਹੀਦ ਨੂੰ ਆਪਾਂ ਜਿੰਨੇ ਵਾਰੀ ਵੀ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ, ਉਨੇ ਵਾਰੀ ਥੋੜ੍ਹੀ ਹੈ ਕਿ ਏਡੀ ਵੱਡੀ ਉਮਰ ਵਿੱਚ ਜਾ ਕੇ ਕੌਮ ਦੇ ਲਈ ਉਹਨਾਂ ਨੇ ਫਿਰ ਬੰਦ ਕਟਾਇਆ, ਔਰ ਸਾਰਾ ਪਰਿਵਾਰ ਉਹਨਾਂ ਨੇ ਆਪਣਾ ਸ਼ਹੀਦ ਕੀਤਾ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਜਾਤ ਹੈ, ਹਜਾਤ ਤੋਂ ਹਜਾਤ ਹੈ, ਮੌਤ ਵੀ ਹਜਾਤ ਹੈ। ਇਹ ਜਿਹੜਾ ਭਗਤ ਕਬੀਰ ਜੀ ਦਾ ਬਚਨ ਸੀ ਨਾ, ਇਹ ਪੂਰਾ ਕਰ ਦਿੱਤਾ ਹੈ। ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਆਪਣੇ ਆਪ ਨੂੰ ਬੰਦ ਕਟਵਾਇਆ, ਔਰ ਕਿਹਾ ਜਲਾਦ ਨੂੰ, ਆਖਿਆ ਭਾਈ ਜਦੋਂ ਮੈਂ ਆਪਣੇ ਮਾਲਕ ਦਾ ਹੁਕਮ ਮੰਨਦਾ ਅਤੇ ਤੂੰ ਆਪਣੇ ਮਾਲਕ ਦਾ ਹੁਕਮ ਕਿਉਂ ਨਹੀਂ ਮੰਨਦਾ, ਤੂੰ ਵੀ ਹੁਕਮ ਮੰਨ, ਮੈਂ ਵੀ ਹੁਕਮ ਮੰਨਿਆ ਅਤੇ ਤੂੰ ਮੇਰਾ ਬੰਦ ਕੱਟ, ਤੂੰ ਮੇਰੇ ਜੋੜਾਂ ਤੋਂ ਮੇਰੇ ਸਰੀਰ ਨੂੰ ਕਿਉਂ ਕੱਟਦਾ। ਅੱਜ ਉਹ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਇੱਕ ਗ੍ਰੰਥੀ ਸਿੰਘ ਦੇ ਤੌਰ 'ਤੇ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ, ਜਿਨ੍ਹਾਂ ਦੀ ਸ਼ਹਾਦਤ ਸਾਡੇ ਵਾਸਤੇ ਇੱਕ ਮੀਲ ਪੱਥਰ ਹੈ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰਾ ਸਿੱਖ ਜਗਤ ਬਹੁਤ ਸ਼ਰਧਾ ਬਹੁਤ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਸ਼ਬਦ ਦੀਆਂ ਜੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਕਰੀਏ, ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਹਾਂਜੀ।
ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।